You're with SBS Radio.
ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਨਵਜੋਤ ਕੈਲੇ ਹੁਣਾਂ ਨੇ ਸਾਂਝ ਬਣਾਈ ਹੈ। ਪਿਛਲੇ ਕੁਛ ਸਮੇਂ ਤੋਂ ਉਹ ਮਾਈਗ੍ਰੇਸ਼ਨ ਖੇਤਰ ਨਾਲ ਜੁੜੇ ਹੋਏ ਆ ਅਤੇ ਸਲਾਹ ਮਸ਼ਵਰੇ ਲਈ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰ ਰਹੇ ਨੇ। ਅਤੇ ਸਾਡੀ ਅੱਜ ਦੀ ਉਹਨਾਂ ਨਾਲ ਗੱਲਬਾਤ ਵਰਕਿੰਗ ਹੋਲੀਡੇ ਵੀਜ਼ਾ ਨਾਲ ਸੰਬੰਧਿਤ ਕੁਛ ਭਰਮ ਭੁਲੇਖੇ ਦੂਰ ਕਰਨ ਬਾਰੇ ਆ। ਕੁਛ ਕੁ ਦਿਨ ਪਹਿਲਾਂ SBS ਪੰਜਾਬੀ 'ਤੇ ਅਸੀਂ ਖਬਰ ਨਸ਼ਰ ਕੀਤੀ ਸੀ ਕਿ ਹੋ ਸਕਦਾ ਹੈ ਕਿ ਭਾਰਤ ਉਹਨਾਂ ਮੁਲਕਾਂ 'ਚ ਸ਼ੁਮਾਰ ਕੀਤਾ ਜਾਵੇ ਜਿਨ੍ਹਾਂ ਮੁਲਕਾਂ 'ਚ ਬੈਕਪੈਕਰ ਵੀਜ਼ਾ ਦਿੱਤਾ ਜਾਂਦਾ। ਫਿਲਹਾਲ ਭਾਰਤ ਉਹਨਾਂ ਮੁਲਕਾਂ 'ਚ ਨਹੀਂ ਹੈ। ਹਾਂਜੀ ਕਾਲੇ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
SBS ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਜਿੰਨਾ ਕੁ ਮੈਨੂੰ ਪਤਾ, ਇਹ ਹੋਲੀਡੇ ਵਰਕ ਵੀਜ਼ਾ ਤਕਰੀਬਨ 1.5 ਲੱਖ ਬੰਦਾ ਸ਼ਾਇਦ ਸੀ ਪਿਛਲੇ ਸਾਲ ਆਸਟ੍ਰੇਲੀਆ 'ਚ।
ਹੋਲੀਡੇ ਵਰਕ ਵੀਜ਼ਾ ਆਪਾਂ ਕਹਿ ਦਿੰਦੇ ਹਾਂ, ਇਹਦੇ ਵਿੱਚ ਦੋ ਕੈਟੇਗਰੀਜ਼ ਨੇ। ਇੱਕ ਹੁੰਦਾ ਵਰਕਿੰਗ ਹੋਲੀਡੇ ਵੀਜ਼ਾ, ਜਿਹੜੀ ਸਬ ਕਲਾਸ 417 ਆ, ਉਹ ਅਨਕੈਪਡ ਆ, ਹੈ ਨਾ। ਉਹ ਡਿਵੈਲਪਡ ਕੰਟਰੀ ਲਈ ਆ, ਜਿਵੇਂ ਯੂਰਪ ਦੇ ਕੰਟਰੀ ਨੇ ਉਹਦੇ ਵਿੱਚ ਇਨਕਲੂਡਡ, ਹੈ ਨਾ। ਜਾਂ ਤੁਸੀਂ ਕਹਿ ਸਕਦੇ ਹੋ ਵੀ ਜਿੱਥੇ ਆਲਰੇਡੀ ਆਸਟ੍ਰੇਲੀਆ ਦੇ ਐਟ ਪਾਰ ਕਹਿ ਸਕਦੇ ਹੋ, ਜਾਂ ਇਸ ਤੋਂ ਉੱਪਰ। ਜਿਹੜੀ ਦੂਸਰੀ ਕੈਟੇਗਰੀ ਦਾ ਰੌਲਾ ਪਿਆ, ਉਹ ਹੈਗਾ ਵਰਕ ਐਂਡ ਹੋਲੀਡੇ ਵੀਜ਼ਾ
462 ਜਿਹੜੀ,
ਉਹ 462
ਜੀ।
ਉਹਦੇ ਵਿੱਚ ਲਾਸਟ ਈਅਰ ਜਿਹੜੀ ਕੈਪ ਸੀਗੀ ਉਹ 1.5 ਲੱਖ ਸੀਗੀ, ਤੇ ਹੁਣ ਇੱਕ 30 ਜੁਲਾਈ, ਇਫ ਆਮ ਨੋਟ ਰੋਂਗ, 30 ਜੁਲਾਈ ਦੇ ਕਰੀਬ ABC ਨਿਊਜ਼ ਤੇ ਇੱਕ ਖਬਰ ਲੱਗੀ ਸੀ ਵੀ ਸਰਕਾਰ ਆ ਜਿਹੜੀ ਉਹ ਕੰਸਿਡਰ ਕਰ ਰਹੀ ਆ 17 ਹੋਰ ਮੁਲਕਾਂ ਨੂੰ ਉਹਦੇ ਵਿੱਚ ਐਡ ਕਰਨ ਨੂੰ। ਉਹਦੇ ਵਿੱਚ ਇੰਡੀਆ ਵੀ ਸੀਗਾ, ਪਰ ਮੈਂ ਵੀ ਟਰਾਈ ਕੀਤੀ ਆ। ਆਫੀਸ਼ੀਅਲ ਕਨਫਰਮੇਸ਼ਨ ਜਾਂ ਕੋਈ ਪਾਲਿਸੀ ਹਜੇ ਤੱਕ ਕੋਈ ਇੱਦਾਂ ਦੀ ਆਈ ਨਹੀਂ ਵੀ ਇੰਡੀਆ ਉਹਦੇ ਵਿੱਚ ਇਨਕਲੂਡ ਹੋ ਜਾਵੇ।
ਸੋ ਸਿਰਫ ਇੱਕ ਖਬਰ ਹੈ,
ਇਹ ਇੱਕ ਖਬਰ ਆ ਜੀ, ਤੇ ਖਬਰ ਦੇ ਆਧਾਰ ਤੇ ਅਨਫੋਰਚੁਨੇਟਲੀ ਆਪਣੇ ਦੇਸ਼ ਪੰਜਾਬ ਦੇ ਵਿੱਚ ਲੋਕ ਉਤਾਵਲੇ ਨੇ ਆਉਣ ਨੂੰ, ਤੇ ਬਹੁਤ ਸਾਰੇ ਏਜੰਟ ਇੱਦਾਂ ਦੇ ਨੇ ਜਿਹਨਾਂ ਦੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ।
ਜੀ, ਕੋਈ ਇਹੋ ਜਿਹੀ ਉਦਾਹਰਣ ਜਿਹਨੂੰ ਲੈ ਕੇ ਤੁਹਾਨੂੰ ਚਿੰਤਾ ਹੋਈ ਹੋਵੇ?
ਮੈਨੂੰ ਚਿੰਤਾ ਹੋਈ ਹੈ ਜੀ, ਜਿਵੇਂ ਹੁਣ ਮੈਂ ਸਾਫ਼ ਹੀ ਦੱਸ ਦਿੰਦਾ ਵੀ ਕਈ ਉੱਥੇ ਮੀਡੀਆ ਆਊਟਲੈਟ ਨੇ, ਉਹਦੇ ਤੇ ਇੱਕ ਹੀ ਏਜੰਟ ਆ, ਉਹਦਾ ਨਾਮ ਆ ਵਿਨੇ ਹਰੀ। ਉਹ ਓਪਨਲੀ ਕਹਿੰਦਾ ਵੀ ਮੈਂ 50,000 ਸਰਵਿਸ ਚਾਰਜ ਲਊਂਗਾ, ਆਸਟ੍ਰੇਲੀਆ ਨੇ ਵੀਜ਼ਾ ਓਪਨ ਕਰਤਾ, ਤੁਸੀਂ ਆਹ ਡਾਕੂਮੈਂਟ ਲੈ ਕੇ ਆਓ, 18 ਸਾਲ ਦਾ ਚਾਹੀਦਾ, ਤੇ ਤੁਸੀਂ ਉੱਥੇ ਜਾ ਸਕਦੇ ਹੋ, ਹੋਰ ਕੋਈ ਕੰਡੀਸ਼ਨ ਨਹੀਂ ਹੈਗੀ। ਮੈਂ ਦੱਸਣਾ ਚਾਹੁੰਦਾ ਉਹਨਾਂ ਸਾਰੇ ਸਰੋਤਿਆਂ ਨੂੰ ਵੀ ਇੱਦਾਂ ਦਾ ਵਰਕ ਐਂਡ ਹੋਲੀਡੇ ਵੀਜ਼ਾ ਅੱਜ ਤੱਕ ਇੰਡੀਆ ਲਈ ਸ਼ੁਰੂ ਨਹੀਂ ਹੋਇਆ। ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋਊਗਾ, ਮੈਂ ਦਾਅਵੇ ਨਾਲ ਕਹਿ ਸਕਦਾ ਉਹਦਾ ਕ੍ਰਾਈਟੀਰੀਆ ਇੰਨਾ ਸੌਖਾ ਨਹੀਂ ਹੋਣਾ ਮੀਟ ਕਰਨਾ।
ਜੀ, ਜਿਵੇਂ ਉਹ ਇੱਕ ਮਸ਼ਹੂਰੀ ਪ੍ਰਚਾਰ ਕੀਤਾ ਜਾ ਰਿਹਾ, ਮੈਂ ਵੀ ਉਹਨਾਂ ਦੀ ਵੀਡੀਓ ਸੁਣੀ ਆ, ਉਹਨਾਂ ਨੇ ਸਪਸ਼ਟ ਰੂਪ 'ਚ ਕਿਹਾ ਕਿ 3 ਦਿਨ ਪਹਿਲਾਂ ਵੀਜ਼ੇ ਦੇ ਲਈ ਭਾਰਤ ਨੂੰ ਵਿੱਚ ਸ਼ੁਮਾਰ ਕਰ ਲਿਆ ਗਿਆ, ਅਸੀਂ ਤੁਹਾਡੀ ਫਾਈਲ ਤਿਆਰ ਕਰਾਂਗੇ, ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਆ, ਅੰਗਰੇਜ਼ੀ ਦੀ ਤੁਹਾਨੂੰ ਕੋਈ ਲੋੜ ਹੀ ਹੈ ਨਹੀਂ, ਅਤੇ ਇੱਦਾਂ ਦਾ ਮਸ਼ਹੂਰੀ ਪ੍ਰਚਾਰ ਕੀਤਾ ਜਾ ਰਿਹਾ ਵਿਨੇ ਹੈਰੀ ਵੱਲੋਂ। ਅਤੇ ਨਾਲ ਮੈਂ ਥੱਲੇ ਸੋਸ਼ਲ ਮੀਡੀਆ 'ਤੇ ਕਮੈਂਟ ਵੀ ਪੜ੍ਹ ਰਿਹਾ, ਜ਼ਿਆਦਾਤਰ ਆਸਟ੍ਰੇਲੀਅਨ ਲੋਕਾਂ ਦੇ ਆ, ਅਤੇ ਉਹਨਾਂ ਨੇ ਕਿਹਾ ਬਈ ਵਿਨੇ ਹੈਰੀ ਹੁਣਾਂ ਨੂੰ ਇਹ ਆਪਣੇ ਬਿਆਨ ਵਾਪਸ ਲੈਣੇ ਚਾਹੀਦੇ ਆ, ਇਹ ਜੋ ਗੱਲਾਂ ਉਹ ਕਰ ਰਹੇ ਨੇ ਦਰੁਸਤ ਨਹੀਂ।
ਦੇਖੋ ਪ੍ਰੀਤਿੰਦਰ ਜੀ, ਸਾਰਿਆਂ ਨੇ ਆਪਣੇ ਬਿਜ਼ਨਸ ਕਰਨੇ ਆ ਨਾ, ਪਰ ਬਿਜ਼ਨਸ ਨੂੰ ਭਰਮਾ ਕੇ ਭੋਲੇ ਭਾਲੇ ਲੋਕਾਂ ਨੂੰ ਕਰਨਾ ਇੱਕ ਸਰਾਸਰ ਨਾ ਇਨਸਾਫ਼ੀ ਆ। ਜਿਹੜੀ ਗੱਲ ਉਹ ਕਰਦੇ ਨੇ ਵੀ ਇੰਗਲਿਸ਼ ਦੀ ਕੋਈ ਲੋੜ ਨਹੀਂ ਹੈਗੀ, ਮੈਂ ਗਰੰਟੀ ਕਰ ਦਿੰਦਾ ਜੇ ਵਰਕ ਐਂਡ ਹੋਲੀਡੇ ਵੀਜ਼ਾ ਇੰਡੀਅਨ ਸਿਟੀਜ਼ਨ ਦੇ ਲਈ ਖੁੱਲੂਗਾ ਤਾਂ ਉਹਦੇ ਵਿੱਚ ਘੱਟੋ ਘੱਟ ਫੰਕਸ਼ਨਲ ਇੰਗਲਿਸ਼ ਜ਼ਰੂਰੀ ਕੀਤੀ ਜਾਊਗੀ, ਅਤੇ ਨਾਲ ਇਹ ਵੀ ਜ਼ਰੂਰੀ ਕੀਤਾ ਜਾਊਗਾ ਵੀ ਉਸ ਐਪਲੀਕੈਂਟ ਦੀ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਰਿਫਿਊਜ਼ਲ ਨਹੀਂ ਲੱਗੀ ਹੋਣੀ ਚਾਹੀਦੀ।
ਅਤੇ ਦੂਜੀ ਗੱਲ, ਖਾਸ ਤੌਰ 'ਤੇ ਉਹ ਮੀਡੀਆ ਅਦਾਰੇ ਜਿਹੜੇ ਇਹੋ ਜਿਹੇ ਪ੍ਰਚਾਰ ਨੂੰ, ਇਹੋ ਜਿਹੀਆਂ ਮਸ਼ਹੂਰੀਆਂ ਨੂੰ ਤਾ ਦੇ ਰਹੇ ਆ, ਉਹਨਾਂ ਨੂੰ ਵੀ ਮੇਰਾ ਖਿਆਲ ਕਿਤੇ ਨਾ ਕਿਤੇ ਸੰਜੀਦਗੀ ਨਾਲ ਸੋਚਣ ਦੀ ਲੋੜ ਆ ਕਿ ਉਹ ਲੋਕਾਂ ਤੱਕ ਕੀ ਪਹੁੰਚਦਾ ਕਰ ਰਹੇ ਆ, ਕਿਉਂਕਿ ਅਕਸਰ ਦੇਖਦੇ ਹਾਂ ਭਾਰਤ ਵਿੱਚ ਇੱਦਾਂ ਦੀ ਕੋਈ ਰੈਗੂਲੇਸ਼ਨ ਹੈ ਨਹੀਂ, ਅਤੇ ਇਸ ਕਿਸਮ ਦਾ ਜਦੋਂ ਪ੍ਰਚਾਰ ਕੀਤਾ ਜਾਂਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਅਕਸਰ ਠੱਗੀ ਦਾ ਨਿਸ਼ਾਨਾ ਬਣਾਇਆ ਜਾਂਦਾ, ਗੁੰਮਰਾਹ ਕੀਤਾ ਜਾਂਦਾ।
ਬਿਲਕੁਲ ਸਹੀ ਗੱਲ ਆ ਜੀ ਤੁਹਾਡੀ, ਮੈਂ ਹੁਣ ਨਾਂ ਤਾਂ ਨਹੀਂ ਲੈ ਸਕਦਾ, ਮੈਂ ਇੱਕ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਨਾਲ ਗੱਲ ਕੀਤੀ ਸੀ, ਉਹਨਾਂ ਦੇ ਐਡੀਟਰ ਨੂੰ ਲੱਭਣਾ ਚਾਹਿਆ, ਲੱਭਿਆ ਨਹੀਂ, ਕੋਈ ਰਿਪਲਾਈ ਨਹੀਂ ਆਇਆ। ਜੇ ਉਹਨਾਂ ਨੇ ਕੋਈ ਇੰਟਰਵਿਊ ਜੈਨੂਅਨ ਬੰਦੇ ਦੀ ਕਰਨੀ ਆ ਤਾਂ ਤੁਸੀਂ ਸਾਨੂੰ ਅਪਰੋਚ ਕਰਦੇ ਹੋ, ਇੱਥੇ ਹੋਰ ਕਿੰਨੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨੇ ਜਿਹੜੇ ਚੰਗੇ ਨੇ, ਟੈਲੀਫੋਨ ਲਾਈਨ ਤੇ ਮਿਲ ਸਕਦੇ ਆ, ਤੁਸੀਂ ਕਿਉਂ ਨਹੀਂ ਆਸਟ੍ਰੇਲੀਆ ਦੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਿਨ੍ਹਾਂ ਨੇ ਮਾਈਗ੍ਰੇਸ਼ਨ ਲਾਅ ਐਂਡ ਪ੍ਰੈਕਟਿਸ ਦੀ ਪੜ੍ਹਾਈ ਕੀਤੀ ਹੋਈ ਆ, ਉਹਨਾਂ ਨੂੰ ਲੈ ਕੇ ਆਉਂਦੇ ਪੰਜਾਬ ਦੇ ਲੋਕਾਂ ਦੇ ਰੂਬਰੂ ਕਰਦੇ ਵੀ ਉਹ ਸਹੀ ਗਾਈਡ ਕਰ ਸਕਣ। ਪਰਸੋਂ ਰਾਤ ਨੂੰ ਮੈਂ 1:30 ਵਜੇ ਉੱਠ ਕੇ ਵੀਡੀਓ ਪਾਈ ਲਾਈਵ, ਉਹ ਮੈਂ ਤਾਂ ਪਾਈ ਸੀ ਮੇਰੇ ਕਿਸੇ ਖਾਸ ਦੋਸਤ ਦੇ ਨੇੜੇ ਦੇ ਰਿਸ਼ਤੇਦਾਰ ਤੋਂ 16 ਲੱਖ ਰੁਪਈਆ ਕਿਸੇ ਬੰਬੇ ਦੇ ਏਜੰਟ ਨੇ ਠੱਗਿਆ, ਉਹਨੂੰ ਇੱਕ ਜਾਲੀ ਵਿਜ਼ਟਰ ਵੀਜ਼ਾ ਪ੍ਰਿੰਟ ਕਰਕੇ ਦਿੱਤਾ, ਹੁਣ ਉਹ ਏਜੰਟ ਨਾਲ ਲੱਭ ਰਿਹਾ, ਉਹ 16 ਲੱਖ ਰੁਪਈਆ ਉਹਨਾਂ ਦਾ ਗਿਆ।
ਤੇ ਜਿਹੜਾ ਇਹ ਪ੍ਰਚਾਰ ਕੀਤਾ ਜਾ ਰਿਹਾ, ਇਹ ਮਸ਼ਹੂਰੀ ਆ, ਇਹਦੇ ਚ ਕੀ ਆਖਿਆ ਜਾ ਰਿਹਾ ਕਿੰਨੇ ਪੈਸੇ ਲਏ ਜਾਣਗੇ ਤੇ ਵੀਜ਼ਾ ਲਵਾਉਣ ਦੀ ਜ਼ਿੰਮੇਵਾਰੀ ਲਈ ਹੈ?
ਇਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਅਸੀਂ ਆਪਦੇ ਵਕੀਲਾਂ ਨੂੰ ਪੈਸੇ ਦੇਣੇ ਆ, ਸਾਡਾ ਜਿਹੜਾ ਸਰਵਿਸ ਚਾਰਜ ਆ ਕੰਪਨੀ ਦਾ ਉਹ 50,000 ਰੁਪਈਆ, ਤੇ ਫੀਸ ਵੀ ਦੱਸਤੀ ਉਹਨਾਂ ਨੇ ਵੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਦੀ ਫੀਸ ਇਸ ਵੀਜ਼ਾ ਲਈ ਇੰਨੀ ਆ। ਜਦ ਹੁਣ ਇੰਡੀਅਨ ਸਿਟੀਜ਼ਨ ਦੇ ਲਈ ਇਹ ਵੀਜ਼ਾ ਹੀ ਨਹੀਂ ਹੈਗਾ, ਉਹ ਫੀਸ ਕਿੱਥੋਂ ਨਿਰਧਾਰਿਤ ਕਰੀ ਜਾਂਦੇ ਆ? ਉਹ ਜਿਹੜਾ ਵੀਜ਼ਾ ਤਾਂ ਆਲਰੇਡੀ ਚੱਲ ਰਿਹਾ ਹੋਰ ਕੰਟਰੀਜ਼ ਲਈ, ਉਹ ਡਿਵੈਲਪਿੰਗ ਕੰਟਰੀਜ਼ ਪਹਿਲਾਂ ਆਲਰੇਡੀ ਹੈਗੇ ਨੇ, ਹੁਣ ਉਹ 50,000 ਰੁਪਈਆ ਕਹਿ ਰਹੇ ਨੇ। ਹੁਣ ਤੁਸੀਂ ਫੋਰ ਐਗਜ਼ਾਮਪਲ ਜੇ 1,000 ਬੰਦਾ ਜਾ ਕੇ ਉਹਨਾਂ ਨੂੰ 50,000 ਦੇ ਆਉਂਦਾ, 50,000 ਕੁਛ ਵੀ ਨਹੀਂ ਹੈਗਾ, ਦੁਨੀਆ ਬੈਠੀ ਆ ਰਿਸਕ ਲਾਉਣ ਨੂੰ, ਗੁਣਾ ਕਰਕੇ ਦੇਖ ਲਓ
ਉਹਨਾਂ ਲਈ ਤਾਂ ਲਾਟਰੀ ਹੈ ਨਾ, ਇੱਕ ਵੀ ਲਾਟਰੀ ਪੱਟੇਗੀ ਤਾਂ ਠੀਕ ਹੈ।
ਬਿਲਕੁਲ, ਦੇਖੋ ਜੇ ਐਡੇ ਐਡੇ ਮੀਡੀਆ ਆਊਟਲੈਟਸ ਤੇ ਬਹਿ ਕੇ ਉਹ ਐਡਵਰਟਾਈਜ਼ਮੈਂਟਸ ਕਰਨ ਲੱਗੇ ਹੋਏ ਨੇ, ਸਾਰਾ ਦਿਨ ਉਹ ਸੋਸ਼ਲ ਮੀਡੀਆ ਤੇ ਚੱਲਦੇ ਨੇ, ਸਪੌਂਸਰਡ ਵੀਡੀਓ ਪਾਉਂਦੇ ਆ, ਫ੍ਰੀ ਤਾਂ ਪੈਂਦੀਆਂ ਨੇ, ਉਹਨਾਂ ਨੂੰ ਪੈਸੇ ਬਣਦੇ ਤਾਂ ਹੀ ਪੈਂਦੇ, ਉਹ ਲੋਕਾਂ ਦਾ ਹੀ ਪੈਸਾ ਜਿਹੜਾ ਲਾ ਰਹੇ ਨੇ
ਜੀ। ਤੇ ਆਪਾਂ ਛੋਟੇ ਹੁੰਦੇ ਦੇਖੋ ਲਾਟਰੀਆਂ ਪੱਟਦੇ ਹੁੰਦੇ ਸੀ, ਉਹ ਥੱਲੇ ਇੱਕ ਨਾ ਪਰਚੀ ਜੀ ਪੱਟਣੀ ਹੁੰਦੀ ਸੀ, ਤੇ ਜੇ 1,000 ਪਰਚੀ ਆ ਤੇ ਉਹਦੇ ਚੋਂ ਇੱਕ ਵੀ ਪਰਚੀ 'ਚ ਇਨਾਮ ਹੈ ਨਹੀਂ, ਤੇ ਪਰਚੀਆਂ ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਪੱਟੀ ਜਾਓ, ਉਹਨਾਂ 'ਚੋਂ ਕਿਹੜਾ ਕੁਛ ਨਿਕਲਣਾ?
ਜਿਹੜੀ ਐਡਵਰਟਾਈਜ਼ਮੈਂਟ ਕਰ ਰਹੇ ਨੇ ਜੋ ਅਜੇ ਤੱਕ ਤਾਂ ਇਹੀ ਕਹਿ ਸਕਦੇ ਹਾਂ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਜਿਹੜੀ ਐਡਵਰਟਾਈਜ਼ ਕਰ ਰਹੇ ਆ ਉਹ ਲਾਟਰੀਆਂ ਸਾਰੀਆਂ ਅਜੇ ਤੱਕ ਖਾਲੀ ਨੇ, ਉਸ ਲਾਟਰੀ ਦੇ ਵਿੱਚ ਕੁਛ ਵੀ ਨਹੀਂ ਹੈਗਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਇਨਕਲੂਡ ਹੋਊਗਾ, ਆਪਾਂ ਮੈਂ ਫੇਰ ਕਹਿ ਰਹੇ ਹਾਂ, ਉਹਦਾ ਇੱਕ ਕ੍ਰਾਈਟੀਰੀਆ ਨਿਰਧਾਰਿਤ ਕੀਤਾ ਜਾਊਗਾ। ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਪਤਾ ਵੀ ਉੱਥੇ ਪਾਪੂਲੇਸ਼ਨ ਕਿੰਨੀ ਆ, ਕਿੰਨੇ ਲੋਕ ਡੈਸਪਰੇਟ ਨੇ ਆਉਣ ਨੂੰ, ਇਹ ਵੀਜ਼ਾ ਮਿਸਯੂਜ਼ ਹੋ ਸਕਦਾ, ਇਸ ਕਰਕੇ ਉਹ ਕ੍ਰਾਈਟੀਰੀਆ ਥੋੜ੍ਹਾ ਜਿਹਾ ਸਟ੍ਰਿੰਜੈਂਟ ਰੱਖਣਗੇ ਜੇ ਇੰਡੀਆ ਇਨਕਲੂਡ ਕਰਨਾ।
ਜੀ, ਤੇ ਤੁਹਾਡਾ ਕੀ ਸੁਨੇਹਾ ਹੋਊਗਾ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਤੱਤੇ ਹੋਏ ਫਿਰਦੇ ਆ ਕਿ ਅਸੀਂ 6 ਦਿਨੇ ਜਹਾਜ਼ ਦੀ ਬਾਰੀ ਨੂੰ ਹੱਥ ਪਾਉਣਾ?
ਮੇਰਾ ਉਹਨਾਂ ਸਾਰੇ ਪੰਜਾਬੀਆਂ ਨੂੰ, ਸਾਰੇ ਭਾਰਤੀਆਂ ਨੂੰ ਜਿਹੜੇ ਪਿੱਛੇ ਬੈਠੇ ਨੇ ਸਾਡੇ ਘਰਾਂ ਦੇ ਵਿੱਚ ਇੱਥੇ ਆਉਣ ਨੂੰ ਉਤਾਵਲੇ ਨੇ, ਉਹਨਾਂ ਨੂੰ ਇਹੀ ਸੁਨੇਹਾ, ਜੇ ਕੋਈ ਇੱਦਾਂ ਦੀ ਅਫਵਾਹ ਜਾਂ ਕੋਈ ਤੁਸੀਂ ਨਿਊਜ਼ ਸੁਣਦੇ ਹੋ ਤਾਂ ਆਪਣੇ ਆਸਟ੍ਰੇਲੀਆ ਰਹਿੰਦੇ ਕਿਸੇ ਯਾਰ ਦੋਸਤ ਮਿੱਤਰ ਨੂੰ ਕਹੋ ਵੀ ਇੱਥੋਂ ਦੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਕਨਫਰਮ ਕਰੋ। ਜੇ ਤੁਸੀਂ ਵੈਬਸਾਈਟ ਚਲਾਉਣੀ ਜਾਣਦੇ ਹੋ ਤਾਂ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਦੇਖੋ, ਜਿੰਨਾ ਚਿਰ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਕੋਈ ਆਫੀਸ਼ੀਅਲ ਕਨਫਰਮੇਸ਼ਨ ਕਿਸੇ ਵੀਜ਼ੇ ਦੀ ਨਹੀਂ ਹੁੰਦੀ, ਉਹਨਾਂ ਦੇ ਉਨੀ ਦੇਰ ਤੱਕ ਕਿਸੇ ਏਜੰਟ ਨੂੰ, ਕਿਸੇ ਬੰਦੇ ਨੂੰ, ਕਿੰਨਾ ਹੀ ਤੁਹਾਡਾ ਖਾਸ ਹੋਵੇ, ਇੱਕ ਪੈਸਾ ਨਾ ਦਿਓ, ਨਾ ਆਪਦਾ ਕੋਈ ਡਾਕੂਮੈਂਟ ਦਿਓ, ਤੁਸੀਂ ਅੱਗੇ ਜਾਓਗੇ।
ਜੀ, ਅਸੀਂ ਕੋਸ਼ਿਸ਼ ਕਰਾਂਗੇ ਵਿਨੇ ਹੈਰੀ ਹੁਣਾਂ ਨੂੰ ਇਸ ਸੰਬੰਧੀ ਸੰਪਰਕ ਕਰਨ ਦੀ ਅਤੇ ਉਹਨਾਂ ਤੋਂ ਸਪਸ਼ਟੀਕਰਨ ਲੈਣ ਦੀ, ਅਤੇ ਸੰਬੰਧਿਤ ਅਦਾਰਿਆਂ ਨਾਲ ਵੀ ਸਾਡੀ ਕੋਸ਼ਿਸ਼ ਹੋਊਗੀ ਗੱਲਬਾਤ ਕਰਨ ਦੀ ਕਿ ਉਹਨਾਂ ਨੇ ਕਿਸ ਭਾਵਨਾ ਤਹਿਤ ਇਹ ਖਬਰ ਸਾਂਝੀ ਕੀਤੀ ਹੈ। ਜੇ ਖਬਰ ਨਹੀਂ ਤਾਂ ਘੱਟੋ ਘੱਟ ਜੇ ਮਸ਼ਹੂਰੀ ਵੀ ਸਾਂਝੀ ਕੀਤੀ ਹੈ ਐਡਵਰਟਾਈਜ਼ਮੈਂਟ ਆ, ਤਾਂ ਉਹਦੇ ਪ੍ਰਤੀ ਵੀ ਮੀਡੀਆ ਅਦਾਰਿਆਂ ਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ। ਬਹੁਤ ਬਹੁਤ ਧੰਨਵਾਦ, ਅਤੇ ਤੁਸੀਂ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ।
ਧੰਨਵਾਦ ਪ੍ਰੀਤਿੰਦਰ ਜੀ, ਅਤੇ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ।
Want to hear more stories like this? Subscribe to our regular podcasts on iTunes.